ਸ਼ਾਂਤੀ ਦੇ ਪੁੰਜ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਕਈ ਦਿਨ ਜੇਠ ਦੇ ਮਹੀਨਿਆਂ ਦੇ ਵਿੱਚ ਧੁੱਪੇ ਬਿਠਾ ਕਰਕੇ ਭੁੱਖੇ ਪਿਆਸੇ ਰੱਖਣਾ ਕੀਤਾ ਅਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਤਾਈ ਜੋ ਪਾਣੀ ਨੂੰ ਉਬਾਲ ਕਰਕੇ ਦੇਗੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਬਿਠਾਇਆ। ਇਤਿਹਾਸਕਾਰ ਕਹਿੰਦੇ ਹਨ, ਜਿਸ ਵਕਤ ਉਬਲਦੇ ਹੋਏ ਪਾਣੀ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਬਾਹਰ ਕੱਢਿਆ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਵਿੱਤਰ ਸਰੀਰ ਦੀਆਂ ਜੋ ਹੱਡੀਆਂ ਸਨ ਉਹ ਮਾਸ ਨਾਲੋਂ ਅਲੱਗ ਹੋ ਚੁੱਕੀਆਂ ਸਨ। ਹੱਡੀਆਂ ਪ੍ਰਤੱਖ ਨਜ਼ਰ ਆ ਰਹੀਆਂ ਸਨ, ਪੂਰੇ ਸਰੀਰ ਦੇ ਉੱਪਰ ਫਲੂਏ ਬਣ ਗਏ। ਅਤੇ ਫਿਰ ਅਗਲੇ ਦਿਨ ਤੱਤੀ ਤੱਤੀ ਰੇਤ ਪਾਈ ਤੇ ਚੰਦੂ ਪਾਪੀ ਦਾ ਢਿੱਡ ਫਿਰ ਵੀ ਨਹੀਂ ਭਰਿਆ। ਉਸਨੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਤਾਈ ਤੱਤੀ ਤਵੀ ਤੇ ਬਿਠਾ ਕਰਕੇ ਅਤੇ ਫਿਰ ਦੁਬਾਰਾ ਫਿਰ ਜਿਹੜੀ ਰੇਤ ਹੈ ਪਾ ਕਰਕੇ ਸਤਿਗੁਰਾਂ ਜੀ ਨੂੰ ਸ਼ਹੀਦ ਕਰਨਾ ਕੀਤਾ। ਸੋ ਇਹ ਜੋ ਪ੍ਰਸੰਗ ਸੰਗਤਾਂ ਸਰਵਣ ਕਰਦੀਆਂ ਹਨ ਤਾਂ ਸਾਰੀ ਸੰਗਤਾਂ ਦੇ ਹਿਰਦੇ ਬਲੁੰਦਰੇ ਜਾਂਦੇ ਹਨ ਕਿ ਚੰਦੂ ਪਾਪੀ ਨੇ ਏਡਾ ਵੱਡਾ ਕਹਿਰ ਕਮਾਇਆ ਹੈ ਤੇ ਉਸ ਵੇਲੇ ਸੰਗਤਾਂ ਚੰਦੂ ਪਾਪੀ ਦੇ ਤਾਈ ਬਦ ਸੀਸਾਂ ਵੀ ਬੜੀਆਂ ਦਿੰਦੇ ਹਨ ਤੇ ਚੰਦੂ ਪਾਪੀ ਦੇ ਤਾਈ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਵੀ ਫਰਮਾਉਂਦੇ ਹਨ, ਸਤਿਗੁਰ ਸੇਤੀ ਗਣਤ ਜੇ ਰੱਖੈ ਹਲਤ ਪਲਤ ਸਭ ਤਿਸਕਾ ਗਿਆ। ਗਣਤ ਦਾ ਨਾਮ ਹੁੰਦਾ ਹੈ ਵੈਰ ਖਾਰ। ਜਿਹੜਾ ਵੀ ਸੱਚੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਬਿਨਾਂ ਕਿਸੇ ਗੱਲ ਤੋਂ ਵੈਰ ਵਿਰੋਧ ਕਰਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਆਪਣਾ ਲੋਕ ਪਰਲੋਕ ਹੀ ਗਵਾ ਪੈਂਦਾ। ਨਿਤ ਚਹੀਆ ਪਾਹੇ ਝੱਗੂ ਸੁੱਟੇ ਝੱਖਦਾ ਝੱਖਦਾ ਝੜ ਪਿਆ। ਅਤੇ ਸਤਿਗੁਰਾਂ ਜੀ ਦੀ ਉੱਚੀ ਸੁੱਚੀ ਸ਼ਾਨ ਨੂੰ ਵੇਖ ਕਰਕੇ ਹਰ ਜਸ ਨੂੰ ਵੇਖ ਕਰਕੇ ਕਚੀਚੀਆਂ ਵੱਟਦਾ ਰਹਿੰਦਾ ਤੇ ਹਲਕੇ ਕੁੱਤੇ ਦੇ ਵਾਂਗ ਝੱਗ ਸੁੱਟਦਾ ਰਹਿੰਦਾ ਤੇ ਖਪਦਾ ਖਪਦਾ ਇੱਕ ਦਿਨ ਨਰਕਾਂ ਦੇ ਵਿੱਚ ਜਾ ਡਿੱਗਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਐਸਾ ਹਾਲ ਇੱਕ ਨਿੰਦਕ ਦਾ ਹੋਣਾ ਕਰਦਾ। ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਖਾਰ ਖਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਵੈਰ ਕਰਦਾ। ਸੋ ਉਸ ਸਮੇਂ ਸਾਰਾ ਪ੍ਰਸੰਗ ਸੰਗਤਾਂ ਦੇ ਵਿੱਚ ਸਰਵਣ ਕਰਵਾਇਆ ਜਾਂਦਾ ਤੇ ਹੁਣ ਅੱਗੇ ਜਿਸ ਪ੍ਰਕਾਰ ਪ੍ਰਸੰਗ ਆਉਣਗੇ ਲਾਹਾ ਪ੍ਰਾਪਤ ਕਰਨਾ ਜੀ।
ਦੋਹਰਾ ਹਰ ਗੋਵਿੰਦ ਹਰ ਬ੍ਰਿੰਦ ਸਿੱਖ ਰੁਦਤ ਸੁਸ਼ੋਕ ਬਿਲੰਦ।
ਸੋ ਕਵੀ ਰਾਜ ਜੀ ਜ਼ਿਕਰ ਕਰਦੇ ਹਨ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਤੇ ਬੇਅੰਤ ਹੀ ਸੰਗਤਾਂ ਜਦੋਂ ਇਸ ਸ਼ਹੀਦੀ ਪ੍ਰਸੰਗ ਨੂੰ ਸਰਵਣ ਕਰਦੀਆਂ ਹਨ ਕਿ ਕਿਵੇਂ ਕੋਹ ਕੋਹ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਸ਼ਹੀਦ ਕੀਤਾ ਗਿਆ ਤੇ ਉਸ ਸਮੇਂ ਸੰਗਤਾਂ ਬਹੁਤ ਜ਼ਿਆਦਾ ਵੈਰਾਗ ਵਿੱਚ ਆ ਕਰਕੇ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਵੈਰਾਗ ਦਾ ਜਲ ਡਿੱਗਣਾ ਕਰਦਾ ਹੈ।
ਦੇਖਤ ਪਾਖਤ ਬ੍ਰਿਧ ਤਬ ਕੀਜੇ ਖੇਦ ਨਿਕੰਦ।
ਉਸ ਸਮੇਂ ਪਰਮ ਪੂਜਨੀਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਦੇ ਵਿੱਚ ਜਦੋਂ ਐਸੀ ਵੈਰਾਗਮਈ ਲਹਿਰ ਸੰਗਤਾਂ ਨੂੰ ਰੋਂਦਿਆਂ ਹੋਇਆਂ ਕੁਰਲਾਉਂਦਿਆਂ ਹੋਇਆਂ ਵੇਖਦੇ ਹਨ ਤਾਂ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤਾਈ ਬੇਨਤੀ ਕਰਦੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਕਿਰਪਾ ਕਰੋ, ਹੁਣ ਸੰਗਤ ਦੇ ਤਾਈ ਜੋ ਹੌਸਲਾ ਹੈ ਜੋ ਧੀਰਜ ਹੈ ਦੇਣਾ ਕਰੋ।
ਚੌਪਾਈ ਸਤਿਗੁਰ ਨੇ ਸੋਚਨ ਕੇ ਯੋਗ।
ਅਤੇ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਦੇ ਤਾਈ ਬਚਨ ਕਰਦੇ ਹਨ ਕਿ ਗੁਰੂ ਪਿਆਰੀ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਵਿੱਚ ਸਦਾ ਹੀ ਹਾਜ਼ਰ ਨਾਜ਼ਰ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋਤ ਰੂਪ ਹਨ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਓ। ਸੋ ਭਾਈ ਇਸੇ ਵਾਸਤੇ ਸਤਿਗੁਰਾਂ ਜੀ ਦੇ ਪਵਿੱਤਰ ਸਰੀਰ ਦਾ ਜਿਹੜਾ ਨਾਸ਼ ਹੋ ਜਾਣਾ ਕੀਤਾ, ਸੋ ਭਾਈ ਇਹ ਕੋਈ ਨਾ ਕੋਈ ਵਿਧੀ ਬਣਦੀ ਹੈ। ਜੋ ਉਪਜਿਓ ਸੋ ਬਿਣਸ ਹੈ ਪਰੋ ਆਜਕੈ ਕਾਲ। ਜੋ ਵੀ ਇਸ ਮਾਤ ਲੋਕ ਤੇ ਉੱਪਰ ਆਇਆ ਹੈ ਇੱਕ ਨਾ ਇੱਕ ਦਿਨ ਉਹਨਾਂ ਆਕਾਰਾਂ ਨੇ, ਉਹਨਾਂ ਵਸਤੂਆਂ ਨੇ, ਉਹਨਾਂ ਸਰੀਰਾਂ ਨੇ ਇੱਕ ਨਾ ਇੱਕ ਦਿਨ ਨਾਸ਼ ਜ਼ਰੂਰ ਹੋਣਾ ਹੈ। ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਸਰੀਰਕ ਜਾਮਿਆਂ ਨੂੰ ਬਦਲਦੇ ਰਹਿੰਦੇ ਹਨ ਅਤੇ ਸੰਸਾਰ ਦੇ ਉੱਪਰ ਰਹਿੰਦਿਆਂ ਹੋਇਆਂ ਪਰ ਉਪਕਾਰ ਕਰਦੇ ਰਹਿੰਦੇ ਹਨ। ਸੋ ਜੋ ਜੋਤ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਵਿੱਚ ਸਬਾਏ ਮਾਨ ਹੈ, ਉਹੀ ਜੋਤ ਹੁਣ ਮੀਰੀ ਪੀਰੀ ਦੇ ਮਾਲਕ ਗੁਰ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋ ਬਿੰਦ ਸਵਾਰੀ। ਸੋ ਉਹੀ ਜੋਤ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਿੱਚ ਪ੍ਰਗਟ ਹੈ। ਸੋ ਇਸੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਜਾਣ ਕਰਕੇ ਉਹਨਾਂ ਦੇ ਪਵਿੱਤਰ ਸਰੀਰ ਦਾ ਨਾਸ਼ ਹੋਣ ਕਰਕੇ ਸਾਨੂੰ ਰੋਣਾ ਪਿੱਟਣਾ ਸਿਆਪੇ ਨਹੀਂ ਕਰਨੇ ਚਾਹੀਦੇ। ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਬਚਨ ਹੈ ਬਾਣੀ ਦਾ,
ਸੋ ਜਸ ਬਿਥਾਰਿਓ ਚੋਦਸ ਲੋਗ।
ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਪਵਿੱਤਰ ਹਰ ਜਸ 14 ਲੋਕਾਂ ਦੇ ਵਿੱਚ ਫੈਲਿਆ ਹੋਇਆ ਹੈ।
ਕਨ ਸਮਾਨ ਤਨ ਧਰ ਬਿਦਤਾਵੇਂ।
ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਗਤ ਜਲੰਦੇ ਦੇ ਉੱਪਰ ਠੰਡ ਵਰਤਾਉਣ ਵਾਸਤੇ, ਜਗਤ ਜਲੰਦੇ ਨੂੰ ਤਾਰਨ ਵਾਸਤੇ ਬੱਦਲਾਂ ਦੇ ਸਮਾਨ ਸਰੀਰ ਨੂੰ ਧਾਰਦੇ ਹਨ। ਅਤੇ ਬੱਦਲ ਜਿਵੇਂ ਵਰਖਾ ਕਰਦੇ ਹਨ, ਮੀਹੋ ਪਿਆ ਪਰਮੇਸ਼ਰ ਪਾਇਆ, ਜੀਵ ਜੰਤ ਸਭ ਸੁਖੀ ਵਸਾਇਆ। ਉਸੀ ਪ੍ਰਕਾਰ ਗੁਰੂ ਰੂਪ ਬੱਦਲ ਜਿਸ ਵਕਤ ਨਾਮ ਜਲ ਦੀ ਵਰਖਾ ਕਰਦੇ ਹਨ, ਉਪਦੇਸ਼ ਜਲ ਦੀ ਵਰਖਾ ਕਰਦੇ ਹਨ, ਤਾਂ ਸਾਰੀ ਖਲਕਤ ਦੇ ਵਿੱਚ ਠੰਡ ਵਰਤਾਉਂਦੇ ਹਨ।
ਜਗ ਕਾਰਜ ਕਰ ਬੌਰ ਬਿਲਾਵੇ।
ਅਤੇ ਸੰਸਾਰ ਦੇ ਉੱਪਰ ਮਹਾਨ ਪਰਉਪਕਾਰ ਕਰਕੇ, ਜਗਤ ਜਲੰਦੇ ਦੇ ਵਿੱਚ ਠੰਡ ਵਰਤਾ ਕਰਕੇ, ਫਿਰ ਸਤਿਗੁਰੂ ਜੀ ਆਪਣਾ ਸਰੀਰਕ ਜਾਮਾ ਛੱਡ ਦਿੰਦੇ ਹਨ ਅਤੇ ਆਪਣੀ ਜੋਤ ਨਵੇਂ ਸਰੀਰ ਦੇ ਵਿੱਚ ਸਥਾਪਿਤ ਕਰ ਦਿੰਦੇ ਹਨ।
ਪਰਮ ਧਾਮ ਬੈਕੁੰਠ ਸਿਧਾਰੇ।
ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਪਰਮ ਧਾਮ ਸਭ ਤੋਂ ਵੱਡੇ ਘਰ ਸੱਚਖੰਡ ਵਿੱਚ ਜਾ ਚੁੱਕੇ ਹਨ।
ਬ੍ਰਿੰਦੀ ਆਨੰਦ ਬਿਲੰਦ ਬਿਹਾਰੇ।
ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਤ ਲੋਕ ਦੇ ਵਿੱਚ ਬੜੇ ਹੀ ਆਨੰਦਾਂ ਦੇ ਤਾਈ ਸਤਿਗੁਰੂ ਜੀ ਸਾਡੇ ਤਾਈ ਦੇ ਕਰਕੇ ਸੱਚਖੰਡ ਵਿਖੇ ਗਏ ਹਨ। ਜਿਵੇਂ ਕਿ ਭੱਟ ਹਰਬੰਸ ਜੀ ਦਾ ਬੜਾ ਪਿਆਰਾ ਬਚਨ ਹੈ। ਹਰਬੰਸ ਉਹ ਕਹਿੰਦੇ ਹਨ, ਭੱਟ ਹਰਬੰਸ ਜੀ ਬੜਾ ਪਿਆਰਾ ਸ਼ਬਦ ਹੈ। ਉਹ ਕਹਿੰਦੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਜੋ ਜਸ ਹੈ, ਜਗਤ ਜਸ ਸੰਚਰਿਓ, ਆਪ ਜੀਆਂ ਦਾ ਜੋ ਜਸ ਹੈ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੈ। ਸੋ ਕਵਣ ਕਹੈ ਸ੍ਰੀ ਗੁਰਮਯੋ। ਸੋ ਕੌਣ ਆਖਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਵਿੱਚ ਨਹੀਂ ਹਨ? ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਵਿੱਚ ਹੀ ਹਨ। ਅੱਜ ਵੀ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚੋਂ ਸਾਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਸਾਡੇ ਤਾਈ ਸੁੱਖ ਦੇ ਰਹੇ ਨੇ, ਸਾਡੇ ਤਾਈ ਆਨੰਦ ਦੇ ਰਹੇ ਹਨ। ਦੇਵਪੁਰੀ ਮਹਿ ਗਯੋ ਆਪ ਪਰਮੇਸ਼ਵਰ ਭਾਇਓ। ਸੋ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਆਪਣੇ ਨਿੱਜ ਘਰ ਵਿੱਚ ਗਏ ਹਨ ਤੇ ਆਪਣੀ ਅਗੰਮੀ ਜੋਤ ਅਗਲੇ ਜਾਮੇ ਦੇ ਵਿੱਚ ਸਥਾਪਿਤ ਕਰ ਦਿੱਤੀ ਹੈ।
ਕਰ ਗਾਦੀ ਪਰ ਪੁੱਤਰੇ ਆਬਾਦੀ।
ਅਤੇ ਹੁਣ ਜਗਤ ਜਲੰਦੇ ਨੂੰ ਤਾਰਨ ਵਾਲੀ ਮਹਾਨ ਗੁਰਤਾ ਗੱਦੀ ਦੇ ਉੱਪਰ ਆਪਣੇ ਪਿਆਰੇ ਸਾਹਿਬਜ਼ਾਦੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਸਾਡੇ ਪਾਰ ਉਤਾਰੇ ਵਾਸਤੇ ਛੱਡ ਕੇ ਗਏ ਹਨ, ਉਹਨਾਂ ਨੂੰ ਸਥਾਪਿਤ ਕਰਕੇ ਗਏ ਹਨ।
ਭਏ ਸਰੂਪ ਲੀਨ ਨਿਜ ਆਦੀ।
ਅਤੇ ਸਤਿਗੁਰੂ ਜੀ ਹੁਣ ਨਵੇਂ ਜਾਮੇ ਦੇ ਵਿੱਚ ਆਪਣਾ ਆਦ ਸਰੂਪ ਆਪਣੇ ਨਵੇਂ ਸਰੀਰ ਦੇ ਵਿੱਚ ਸਥਾਪਿਤ ਕਰ ਦਿੱਤਾ ਹੈ ਜਿਨ੍ਹਾਂ ਨੇ।
ਜੇ ਕਾਰਜ ਕਰ ਬੇਕੋ ਆਏ।
ਅਤੇ ਜਿਸ ਕਾਰਜ ਦੇ ਵਾਸਤੇ ਸਤਿਗੁਰੂ ਜੀ ਆਏ ਸਨ, ਜਿਸ ਵਾਸਤੇ ਉਹਨਾਂ ਨੇ ਪੰਜਵਾਂ ਜਾਮਾ ਧਾਰਨ ਕੀਤਾ ਸੀ, ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਸੰਪਾਦਨ ਕਰਨਾ, ਜਿਨ੍ਹਾਂ ਦਾ ਆਉਣ ਵਾਲੇ ਸਮੇਂ ਵਿੱਚ ਆਪ ਗੁਰੂ ਰੂਪ ਸੰਗਤ ਨੇ ਪਹਿਲਾ ਪ੍ਰਕਾਸ਼ ਦਿਹਾੜਾ ਵੀ ਮਨਾਉਣਾ। ਸੋ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਸੰਪਾਦਨ ਕਰਨਾ ਇੱਕ ਸਭ ਤੋਂ ਵੱਡਾ ਸ਼ਲਾਘਾਯੋਗ ਇੱਕ ਪਰਉਪਕਾਰ ਕਦਮ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ। ਕਿਉਂਕਿ ਸੰਗਤ ਜੀ, ਅਜੋਕੇ ਸਮੇਂ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਬਾਣੀ ਨੂੰ ਤੋੜ ਮਰੋੜ ਕੇ ਕਈ ਲੋਕ ਪੇਸ਼ ਕਰ ਰਹੇ ਸਨ, ਤਾਂ ਉਸ ਸਮੇਂ ਵੀ ਪੇਸ਼ ਕਰਦੇ ਸਨ ਤੇ ਨਾਮ ਲਿਖ ਦਿੰਦੇ ਸਨ ਨਾਨਕ ਕਹੈ। ਸੋ ਇਸੇ ਤਰੀਕੇ ਦੇ ਨਾਲ ਜਿਵੇਂ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਏ। ਸੋ ਹੁਣ ਕਈ ਵਾਰ ਭੋਲੀ ਭਾਲੀ ਸੰਗਤ ਇਸ ਨੂੰ, ਇਸ ਕਵਿਤਾ ਨੂੰ ਬਾਣੀ ਸਮਝ ਲੈਂਦੀ ਹੈ। ਸੋ ਇਸੇ ਵਾਸਤੇ ਸੰਗਰ ਜੀ ਜੋ ਪ੍ਰਿਥੀ ਚੰਦ ਸੀ, ਪ੍ਰਿਥੀ ਚੰਦ ਦਾ ਲੜਕਾ ਸੀ ਅਤੇ ਹੋਰ ਵੀ ਜਿੱਥੇ ਦੂਰ ਦਰੇਡੇ ਵਾਲੀਆਂ ਸੰਗਤਾਂ ਸਨ, ਉਹਨਾਂ ਨੇ ਬੇਨਤੀ ਕੀਤੀ ਪਾਤਸ਼ਾਹ ਜੀ ਜਿਹੜੇ ਸਤਿਗੁਰਾਂ ਜੀ ਦੇ ਨਿਕਟਵਰਤੀ ਹਜ਼ੂਰੀ ਸਿੱਖ ਹਨ, ਉਹਨਾਂ ਨੂੰ ਤਾਂ ਪਤਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਬਾਣੀ ਕਿਹੜੀ ਹੈ, ਪਰ ਜਿਹੜੀ ਸਤਿਗੁਰੂ ਜੀ ਬੜੀ ਦੂਰ ਦਰੇਡੇ ਰਹਿਣ ਵਾਲੀ ਹੈ, ਸੋ ਉਹਨਾਂ ਦੇ ਤਾਈ ਜਿਹੜੇ ਆਮ ਗੁਰੂ ਘਰ ਦੇ ਨਾਲ ਖਾਰ ਖਾਣ ਵਾਲੇ ਮਨੁੱਖ ਹਨ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਕਵਿਤਾ ਰਚਦੇ ਨੇ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਨਾਮ ਉਚਾਰਦੇ ਨੇ ਕਵਿਤਾ ਦੇ ਵਿੱਚ ਤੇ ਸੰਗਤਾਂ ਗੁੰਮਰਾਹ ਹੋ ਜਾਂਦੀ ਹੈ। ਸੋ ਇਸੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਤੋਂ ਲੈ ਕੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਤੱਕ ਆਪਣੀ ਪਵਿੱਤਰ ਬਾਣੀ ਅਤੇ ਹੋਰ ਵੀ ਭਗਤ ਸਾਹਿਬਾਨਾਂ ਦੀ ਬਾਣੀ, ਭੱਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਸ਼ੁੱਧ ਸਪਸ਼ਟ ਰੂਪ ਦੇ ਵਿੱਚ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਵਿੱਚ ਸਥਾਪਿਤ ਕੀਤੀ। ਸੋ ਸੰਗਤ ਜੀ, ਅਸੀਂ ਸਾਰੇ ਕਿੰਨੇ ਵੱਡਿਆਂ ਭਾਗਾਂ ਵਾਲੇ ਹਾਂ, ਜਿਤਨੇ ਵੀ ਧਾਰਮਿਕ ਗ੍ਰੰਥ ਵੇਖੀਏ ਸਾਰੇ ਧਰਮ ਸਤਿਕਾਰ ਯੋਗ ਨੇ, ਤਿੰਨਾਂ ਦੇ ਧਾਰਮਿਕ ਗ੍ਰੰਥਾਂ ਦੀ ਤਾਂ ਵੀ ਸਾਡੀ ਨਮਸਕਾਰ ਹੈ, ਪਰ ਵੇਖਣਾ ਕਰੋ ਉਹਨਾਂ ਦੇ ਧਾਰਮਿਕ ਗ੍ਰੰਥਾਂ ਦਾ ਇਤਿਹਾਸ ਕੀ ਹੈ, ਕਦੋਂ ਉਹਨਾਂ ਦੀ ਰਚਨਾ ਹੋਈ, ਕਿੱਥੇ ਹੋਈ, ਕਿਵੇਂ ਹੋਈ। ਸੋ ਵੇਖੋ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਰਚਨਾ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਆਪ ਹੀ ਕਰਨਾ ਕੀਤੀ। ਸੋ ਅੱਜ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿੰਦੀ ਦੁਨੀਆਂ ਦੇ ਤੱਕ ਜਗਤ ਚਲੰਦੇ ਨੂੰ ਤਾਰਦੇ ਰਹਿਣਗੇ। ਸੋ ਭਾਈ, ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਇੱਕ ਹੋਰ ਮਹਾਨ ਕਾਰਜ ਕੀਤਾ, ਧੰਨ ਧੰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਪ੍ਰਗਟ ਕੀਤਾ। ਪੰਜ ਸਰੋਵਰ ਅਤੇ ਤਰਨ ਤਾਰਨ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਗਟ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਪਵਿੱਤਰ ਗੁਰਦੁਆਰਾ ਸ੍ਰੀ ਸੰਤੋਖ ਸਰ ਸਾਹਿਬ। ਸੋ ਇਤਿਹਾਦਿਕ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅਸਥਾਨ ਪ੍ਰਗਟ ਕਰਨਾ ਕੀਤੇ, ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਪ੍ਰਗਟ ਕਰਨਾ ਕੀਤਾ। ਸੋ ਕਹਿਣ ਤੋਂ ਭਾਵ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਬੇਅੰਤ ਹੀ ਸੰਗਤਾਂ ਨੂੰ ਤਾਰਨ ਵਾਸਤੇ ਮਹਾਨ ਤੀਰਥ ਰਚਨਾ ਕੀਤੇ।
ਨੀਕੇ ਪੂਰਨ ਕਰ ਸਮੁਦਾਏ।
ਸੋ ਹਰੇਕ ਜਾਮੇ ਦੀ ਇੱਕ ਵੱਖਰੀ ਵੱਖਰੀ ਡਿਊਟੀ ਹੈ। ਸੋ ਹੁਣ ਪੰਜਵੇਂ ਜਾਮੇ ਦੀ ਜੋ ਡਿਊਟੀ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਡਿਊਟੀ ਦਾ ਨਿਰਵਾਹ ਕਰਕੇ ਉਸ ਹੁਣ ਸਰੀਰ ਨੂੰ ਬਦਲਣਾ ਕੀਤਾ ਹੈ।
ਪੂਰਨਤਾ ਦਿਖਾਏ ਬ੍ਰਹਮ ਗਿਆਨੀ।
ਅਤੇ ਇਸ ਪਵਿੱਤਰ ਸਰੀਰ ਨੂੰ ਧਾਰਨ ਕਰਕੇ ਬ੍ਰਹਮ ਗਿਆਨੀਆਂ ਦੀ ਜਿਹੜੀ ਪੂਰਨਤਾ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਗਟ ਕਰਕੇ ਵਿਖਾਈ।
ਜਿਨਕੇ ਤਨ ਅੰਤਾ ਬ੍ਰਿਤੀ ਹਾਨੀ।
ਅਤੇ ਜਿਨ੍ਹਾਂ ਬ੍ਰਹਮ ਗਿਆਨੀਆਂ ਨੂੰ ਤਨ ਦੀ ਹੰਗਤਾ ਮਮਤਾ ਨਹੀਂ ਹੋਣਾ ਕਰਦੀ, ਉਹਨਾਂ ਨੂੰ ਸਰੀਰ ਦਾ ਮੋਹ ਨਹੀਂ ਹੁੰਦਾ।
ਨਿਜ ਸਰੂਪ ਤੇ ਫੁਰਨੋ ਆਨ।
ਅਤੇ ਜਿਨ੍ਹਾਂ ਨੇ ਆਪਣੇ ਸਰੀਰ ਅਤੇ ਆਪਣੀ ਸੁਰਤੀ ਬਿਰਤੀ ਦੇ ਵਿੱਚ ਦੁਨਿਆਵੀ ਪਦਾਰਥਾਂ ਦੇ ਕਦੀ ਵੀ ਸੰਕਲਪ ਵਿਕਲਪ ਪਦਾਰਥਾਂ ਦੀ ਪ੍ਰਾਪਤੀ ਦਾ ਕਦੀ ਵੀ ਜਿਨ੍ਹਾਂ ਨੇ ਫੁਰਨਾ ਨਹੀਂ ਕੀਤਾ।
ਉਠਨ ਨਦੀ ਨਸੇਕ ਰਸਵਾਨ।
ਅਤੇ ਕਦੀ ਵੀ ਇਹਨਾਂ ਨਾਸ਼ਵਾਨ ਪਦਾਰਥਾਂ ਦਾ ਜੋ ਇੱਛਾ ਦਾ ਪ੍ਰਗਟਾਵਾ ਹੈ ਕਦੀ ਉੱਠਣ ਨਹੀਂ ਦਿੱਤਾ, ਹਮੇਸ਼ਾ ਇੱਕ ਰਸ ਵਿੱਚ ਲੀਨ ਰਹੇ ਹਨ।
ਜਗ ਕੀ ਬਰਤਨ ਸਹਿਜ ਸੁਭਾਏ।
ਅਤੇ ਸੰਸਾਰ ਦੇ ਵਿੱਚ ਰਹਿੰਦੇ ਹੋਏ ਹੀ ਜਿਵੇਂ ਭੱਟ ਮਥੁਰਾ ਜੀ ਕਹਿੰਦੇ ਹਨ, ਉਹ ਕਹਿੰਦੇ ਹਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦਾ ਅਵਤਾਰ ਨੇ। ਭਗਵਾਨ ਸ਼ਿਵ ਜੀ ਦੇ ਕਿੰਨੇ ਅਵਤਾਰ ਹੋਏ ਨੇ ਅਤੇ ਭਗਵਾਨ ਹਰੀ ਵਿਸ਼ਨੂੰ ਜੀ ਦੇ ਕਿੰਨੇ ਅਵਤਾਰ ਹੋਏ ਹਨ, ਪਰ ਰੱਬ ਦਾ ਅਵਤਾਰ ਕੌਣ ਹੋਇਆ, ਅਕਾਲ ਪੁਰਖ ਵਾਹਿਗੁਰੂ ਦਾ ਅਵਤਾਰ ਕੌਣ ਹੋਇਆ ਹੈ, ਗੁਰੂ ਨਾਨਕ। ਅਤੇ ਭੱਟ ਮਥੁਰਾ ਜੀ ਬਾਣੀ ਦੇ ਵਿੱਚ ਮੋਹਰ ਲਾ ਕੇ ਕਹਿ ਰਹੇ ਹਨ, ਭੰਨ ਮਥੁਰਾ ਕਛ ਭੇਦ ਨਹਿ, ਗੁਰ ਅਰਜਨ ਪ੍ਰਤੱਖ ਹਰ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਅਕਾਲ ਪੁਰਖ ਵਾਹਿਗੁਰੂ ਦੀ ਜਾਗਦੀ ਜੋਤ ਹਨ, ਸਰੂਪ ਹਨ ਉਹਨਾਂ ਦਾ।
ਬਿਨਾ ਯਤਨ ਜਿਮੋਤੀ ਜਾਏ।
ਅਤੇ ਸੰਸਾਰ ਦੇ ਵਿੱਚ ਵੇਖੋ ਰੱਬ ਹੋ ਕਰਕੇ ਆਮ ਮਨੁੱਖਾਂ ਵਾਲੇ ਕਿਰਤ ਕਰਦੇ ਨੇ ਅਤੇ ਸੁੱਤੇ ਸਿੱਧ ਵਰਤਦੇ ਹਨ, ਅਤੇ ਬਿਨਾ ਯਤਨ ਜਿਮੋ ਹੋਤੀ ਜਾਏ, ਅਤੇ ਸੰਸਾਰ ਦੇ ਵਿੱਚ ਬਿਨਾ ਕਿਸੇ ਯਤਨ ਤੋਂ ਭਾਵ ਅਸੀਂ ਸਾਰੇ ਹੀ ਹਾਂ, ਪਦਾਰਥਾਂ ਦੀ ਪ੍ਰਾਪਤੀ ਵਾਸਤੇ ਯਤਨ ਕਰਦੇ ਹਾਂ, ਜਿਵੇਂ ਆਪ ਜੀ ਸੋ ਦਾ ਰਹਿਰਾ ਸਾਹਿਬ ਵਿੱਚ ਪੜ੍ਹਦੇ ਹਾਂ ਆਪਾਂ ਸਾਰੇ ਸਰਵਣ ਕਰਦੇ ਹਾਂ। ਕਾਹੇ ਰੇ ਮਨ ਚਿੱਤ ਬਹਿ ਉਦਮ ਜਾਂ ਆਹਰ ਹਰ ਜੀਓ ਭਰਿਆ। ਆਹਰ ਕਹਿੰਦੇ ਨੇ ਭੋਜਨ ਨੂੰ ਕਿ ਹੇ ਭਾਈ ਕਾਹਦੇ ਵਾਸਤੇ ਰੋਟੀ ਦੇ ਵਾਸਤੇ ਨੀ ਖੇਚਲਾ ਕਰਦਾ। ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਹੈ, ਤੈਨੂੰ ਪੈਦਾ ਕਰਨ ਤੋਂ ਪਹਿਲਾਂ ਤੇਰੇ ਮੱਥੇ ਤੇ ਰੋਟੀ ਦਾ ਲੇਖ ਵੀ ਲਿਖਿਆ ਅਤੇ ਫਿਰ ਤੇਰੀ ਮੌਤ ਲਿਖੀ ਹੈ, ਕਦੋਂ ਕਿੱਥੇ ਤੇ ਕਿਵੇਂ ਹੋਣੀ ਹੈ ਤੇ ਫਿਰ ਜਾ ਕੇ ਤੈਨੂੰ ਪੈਦਾ ਕੀਤਾ। ਨਾ ਕਰ ਚਿੰਤ ਚਿੰਤਾ ਹੈ ਕਰਦੇ ਹਰ ਦੇਵੈ ਜਲ ਥਲ ਜੰਤਾ ਸਬਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸਿੱਖਿਆ ਮਾਨਵਤਾ ਦੇ ਤਾਈ ਬਖਸ਼ਿਸ਼ ਕੀਤੀ, ਪਹਿਲਾਂ ਉਸ ਸਿੱਖਿਆ ਤੇ ਆਪ ਚੱਲੇ ਨੇ, ਆਪ ਬੋਰਨਾ ਪਾਇਆ। ਵੇਖੋ ਬਾਬਾ ਪ੍ਰਿਥੀ ਚੰਦ ਸਾਹਿਬ ਜੀ, ਇੱਥੇ ਸੰਗਤ ਜੀ ਸ਼ੰਕਾ ਨਾ ਕਰਨਾ ਕਿ ਬਾਬਾ ਪ੍ਰਿਥੀ ਚੰਦ ਸਾਹਿਬ ਨੂੰ ਕਿਉਂ ਬਾਬਾ ਕਿਹਾ, ਕਿਉਂਕਿ ਸੰਗਤ ਜੀ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦੇ ਸਦਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਹਾਂ, ਸਾਨੂੰ ਕਿੰਨਾ ਮਾਣ ਹੈ ਆਪਣੇ ਆਪ ਤੇ। ਪਰ ਵੇਖੋ ਜੋ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੀ ਬਿੰਦੀ ਔਲਾਦ ਹਨ ਅਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਤਾਇਆ ਜੀ ਹਨ ਅਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਵੱਡੇ ਭਰਾ ਹਨ ਅਤੇ ਧੰਨ ਸ਼੍ਰੀ ਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀਆਂ ਦੇ ਦਾਦਾ ਜੀ ਹਨ। ਸੋ ਕਹਿਣ ਤੋਂ ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਇਸੇ ਕਰਕੇ ਸਾਡੀ ਇੰਨੀ ਔਕਾਤ ਨਹੀਂ ਹੈਗੀ ਕਿ ਅਸੀਂ ਉਹਨਾਂ ਦੀ ਸ਼ਾਨ ਦੇ ਵਿੱਚ ਕੋਈ ਅਪਸ਼ਬਦ ਵਰਤ ਸਕੀਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੇ ਵਿੱਚ ਜਦੋਂ ਆਏ ਨੇ ਜਗਤ ਜਲੰਦੇ ਦੇ ਤਾਂ ਠੰਡ ਵਰਤਾਉਣ ਵਾਸਤੇ, ਉਹਨਾਂ ਨੇ ਕਿਸੇ ਵੀ ਪਦਾਰਥ ਦੇ ਵਾਸਤੇ ਯਤਨ ਨਹੀਂ ਕੀਤਾ।
ਭਗਤ ਕਬੀਰ ਨਾਮ ਦਿਓ ਆਦ।
ਅਤੇ ਵੇਖੋ ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਸਾਹਿਬ ਜੀ ਤੇ ਆਦਿਕ ਜਿੰਨੇ ਵੀ ਸੰਸਾਰ ਉੱਪਰ ਭਗਤ ਹੋਏ ਹਨ,
ਪੀਰ ਪਰੀ ਕੀ ਨਸ ਪ੍ਰਭ ਯਾਦ।
ਜਦੋਂ ਉਹਨਾਂ ਦੇ ਉੱਪਰ ਭੀੜ ਪਈ, ਜਿਸ ਵਕਤ ਉਹਨਾਂ ਨੂੰ ਨਿੰਦਕਾਂ ਨੇ, ਉਹਨਾਂ ਦੇ ਨਾਲ ਖਾਰ ਖਾਣ ਵਾਲਿਆਂ ਨੇ ਉਹਨਾਂ ਨੂੰ ਸਤਾਇਆ।
ਕੁਛ ਤੇ ਕੁਛ ਕਰ ਨਰਨ ਦਿਖਾਈ।
ਅਤੇ ਫਿਰ ਅਕਾਲ ਪੁਰਖ ਵਾਹਿਗੁਰੂ ਨੂੰ ਅਰਾਧਿਆ ਅਤੇ ਕੁਝ ਕਰਕੇ ਵਿਖਾਇਆ ਅਤੇ ਕੌਤਕ ਕਰਕੇ ਵਿਖਾਇਆ।
ਗਿਆਨ ਉਨਤਾ ਏਈ ਜਨਾਈ।
ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸ਼ਹੀਦਾਂ ਦਾ ਸਰਤਾਜ ਇਸੇ ਕਰਕੇ ਕਿਹਾ ਜਾਂਦਾ ਹੈ। ਵੇਖੋ ਜੋ ਸ਼ਹੀਦ ਸ਼ਬਦ ਹੈ, ਸੰਗਤ ਜੀ ਸਲਾਮ ਜਗਤ ਤੋਂ ਆਇਆ, ਜਦੋਂ ਸਤਿਕਾਰਯੋਗ ਹਜ਼ਰਤ ਮੁਹੰਮਦ ਸਾਹਿਬ ਜੀ ਕਰਬਲਾ ਦੇ ਮੈਦਾਨ ਦੇ ਵਿੱਚ ਜਦੋਂ ਸ਼ੀਆ ਤੇ ਸੁੰਨੀ ਦੋ ਸਾਡੇ ਮੁਸਲਮਾਨ ਭਰਾਵਾਂ ਦੀਆਂ ਲਹਿਰਾਂ ਆਪਸ ਵਿੱਚ ਟਕਰਾਉਂਦੀਆਂ ਨੇ, ਤਾਂ ਉਸ ਸਮੇਂ ਸ਼ੀਆ ਭਾਵੇਂ ਜਿੱਤ ਜਾਂਦੇ ਨੇ ਪਰ ਉਹ ਰਾਜ ਨਹੀਂ ਕਰ ਪਾਉਂਦੇ ਤੇ ਸੁੰਨੀ ਸਨ ਹਜ਼ਰਤ ਮੁਹੰਮਦ ਸਾਹਿਬ ਜੀ, ਤਿੰਨਾਂ ਦੇ ਜਵਾਈ ਸਹਿਬਾਨ ਅਤੇ ਤਿੰਨਾਂ ਦੇ ਦੋਹਤਰੇ ਉਸ ਜੰਗ ਵਿੱਚ ਸ਼ਹੀਦ ਹੋ ਗਏ। ਪਰ ਉਸ ਸਮੇਂ ਜੰਗ ਦੇ ਵਿੱਚੋਂ ਬੁਰੀ ਤਰ੍ਹਾਂ ਹਾਰਨ ਕਰਕੇ ਦੁਸ਼ਮਣ ਦੇ ਨਾਲ ਲੜਦੇ ਹੋਇਆ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਅਤੇ ਫਿਰ ਉਸ ਸਮੇਂ ਜਦੋਂ ਦੁਸ਼ਮਣ ਤੋਂ ਹਾਰ ਜਾਂਦਾ ਸੀ ਤੇ ਆਪਣੀ ਜਾਨ ਬਚਾਉਣ ਵਾਸਤੇ ਮਰਨ ਦਾ ਦਿਖਾਵਾ ਕਰਦਾ ਸੀ, ਪਰ ਦੁਸ਼ਮਣ ਵੀ ਬੜਾ ਚਲਾਕ ਹੁੰਦਾ ਸੀ। ਉਹ ਕੀ ਕਰਦਾ ਸੀ, ਉਹ ਇੱਟੇ ਦੇ ਨਾਲ ਰੋੜੇ ਦੇ ਨਾਲ ਦੁਸ਼ਮਣ ਦੇ ਜਿਹੜਾ ਮਰਨ ਦਾ ਦਿਖਾਵਾ ਕਰ ਰਿਹਾ ਹੁੰਦਾ ਸੀ ਤਾਂ ਉਸ ਦੇ ਜਿਹੜੇ ਦੰਦ ਸੀ ਰੋੜੇ ਮਾਰ ਮਾਰ ਕੇ ਭੰਨ ਕੇ ਫਿਰ ਚੈੱਕ ਕਰਦਾ ਸੀ ਕਿ ਕਿਤੇ ਦਿਖਾਵਾ ਤਾਂ ਨਹੀਂ ਕਰਦਾ। ਪਰ ਹਜ਼ਰਤ ਮੁਹੰਮਦ ਸਾਹਿਬ ਜੀਆਂ ਨੇ ਸੀ ਤਾਣੀ ਉਸ ਸਮੇਂ ਵਿਚਾਰੀ ਜਦੋਂ ਦੁਸ਼ਮਣ ਨੇ ਦੰਦ ਤੋੜੇ ਤੇ ਫਿਰ ਜਦੋਂ ਦੁਸ਼ਮਣ ਚਲਾ ਗਿਆ, ਹਜ਼ਰਤ ਮੁਹੰਮਦ ਸਾਹਿਬ ਜੀਆਂ ਨੂੰ ਜਦੋਂ ਮਰਿਆ ਆ ਵੇਖ ਕਰਕੇ ਤੇ ਫਿਰ ਜਿੰਨੇ ਵੀ ਉਸ ਸਮੇਂ ਤਿੰਨਾਂ ਦੇ ਪੈਰੋਕਾਰ ਸਨ ਤਾਂ ਉਹਨਾਂ ਨੇ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਸ਼ਨਾਖਤ ਕੀਤੀ, ਉਹਨਾਂ ਦੀ ਸੇਵਾ ਕੀਤੀ, ਸਾਂਭ ਸੰਭਾਲ ਕੀਤੀ ਤੇ ਸਾਰੇ ਸਲਾਮ ਜਗਤ ਵਿੱਚ ਕਹਿਣਾ ਕੀਤਾ ਕਿ ਹਜ਼ਰਤ ਮੁਹੰਮਦ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਹਨ। ਪਰ ਉਹਨਾਂ ਦਾ ਦੰਦ ਸ਼ਹੀਦ ਹੋ ਗਿਆ। ਕਹਿਣ ਤੋਂ ਭਾਵ ਸ਼ਹੀਦੀ ਦੇ ਪੈਰਾਮੀਟਰ ਬੜੇ ਛੋਟੇ ਜਿਹੇ ਸਨ, ਪਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦੀ ਸ਼ਹਾਦਤ ਦੁਨੀਆਂ ਦੇ ਨਾਲੋਂ ਨਿਵੇਕਲੀ ਅਦੁੱਤੀ ਕਿਉਂ ਹੈ, ਕਿਉਂਕਿ ਪਹਿਲਾਂ ਜ਼ਬਰਦਸਤੀ ਸ਼ਹੀਦ ਕੀਤਾ ਜਾਂਦਾ, ਬੜੇ ਭਾਰੀ ਤਸੀਹੇ ਦਿੱਤੇ ਜਾਂਦੇ ਸਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਦੁਸ਼ਮਣ ਵੱਲ ਸ਼ਹੀਦ ਹੋਣ ਵਾਸਤੇ ਆਪ ਗਏ ਅਤੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਬੜੇ ਭਾਰੀ ਤਸੀਹੇ ਸਹੇ ਅਤੇ ਬਚਨ ਉਚਾਰਨਾ ਕੀਤੇ, ਤੇਰਾ ਕੀਆ ਮੇਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸੋ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਇੰਨੇ ਭਾਰੀ ਤਸੀਹੇ ਸਹੇ ਪਰ ਫਿਰ ਵੀ ਚੰਦੂ ਪਾਪੀ ਦੇ ਤਾਂ ਇੱਕ ਵੀ ਅਪ ਸ਼ਬਦ ਨਹੀਂ ਉਚਾਰਿਆ, ਇੱਕ ਵੀ ਅਪ ਸ਼ਬਦ ਨਹੀਂ ਉਚਾਰਿਆ, ਤੇਰਾ ਇਹ ਹੋ ਜੇ ਤੇਰਾ ਆਹ ਹੋ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਸ਼ਾਂਤੀ ਦੇ ਵਿੱਚ ਕਦੀ ਵੀ ਕਿਸੇ ਪ੍ਰਕਾਰ ਦਾ ਜਿਹੜਾ ਵਿਘਨ ਹੈ ਦੁਸ਼ਮਣ ਪਾ ਨਹੀਂ ਸਕਿਆ। ਸੋ ਇਸੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੇਕਰ ਸ਼ਹੀਦ ਲਫ਼ਜ਼ ਨੂੰ ਮਹਾਨ ਕੀਤਾ ਹੈ ਤੇ ਆਪਣੀ ਮਹਾਨ ਸ਼ਹਾਦਤ ਦੇ ਕਰਕੇ, ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ। ਭਗਤ ਧਰੂ ਜੀ ਦਾ ਇਤਿਹਾਸ, ਭਗਤ ਪ੍ਰਹਿਲਾਦ ਜੀ ਦਾ ਇਤਿਹਾਸ ਆਪ ਜੀ ਪੜ੍ਹਦੇ ਰਹਿਰਾ ਸਾਹਿਬ ਵਿੱਚ, ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਸੋ ਭਾਈ ਉਸ ਸਮੇਂ ਰੱਬ ਨੂੰ ਯਾਦ ਕੀਤਾ ਤੇ ਰੱਬ ਨੇ ਆ ਕੇ ਰੱਖਿਆ ਕੀਤੀ। ਭਗਤ ਕਬੀਰ ਜੀਆਂ ਨੂੰ ਸਮੇਂ ਦੀ ਸਰਕਾਰ ਨੇ ਦਰਿਆ ਦੇ ਵਿੱਚ ਬੰਨ ਕਰਕੇ ਸੰਗਲਾਂ ਦੇ ਨਾਲ ਰੋੜਨਾ ਚਾਹਿਆ ਤੇ ਪੁਕਾਰ ਕੀਤੀ, ਰੱਬ ਨੇ ਬਜਾਇਆ। ਪਰ ਵੇਖੋ ਇੱਥੇ ਖੁਦ ਰੱਬ ਇੱਕ ਕੀੜੇ ਦੇ ਕੋਲੋਂ ਮਹਾਨ ਤਸੀਹੇ ਸਹਿ ਰਿਹਾ, ਪਰ ਕਦੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਾਹੁਣ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਨ ਸੇਵਕ ਵਾਰ ਵਾਰ ਬੇਨਤੀ ਕਰਦੇ ਸਨ, ਪਾਤਸ਼ਾਹ ਜੀ ਤੁਹਾਡੇ ਚਰਨਾਂ ਦੇ ਵਿੱਚੋਂ ਤੁਹਾਡੀ ਸੇਵਾ ਕਰਕੇ ਇੰਨੀ ਸ਼ਕਤੀਆਂ ਹਨ ਕਿ ਇੱਕ ਤਲੀ ਦੇ ਉੱਪਰ ਦਿੱਲੀ ਰੱਖ ਸਕਦੇ ਹਾਂ, ਇੱਕ ਤਲੀ ਦੇ ਉੱਪਰ ਲਾਹੌਰ, ਇਹਨਾਂ ਦੋਵਾਂ ਨੂੰ ਆਪਸ ਵਿੱਚ ਟਕਰਾ ਕਰਕੇ ਇਹਨਾਂ ਦਾ ਖੁੜਾ ਖੋਜ ਮਿਟਾ ਸਕਦੇ ਹਾਂ, ਪਾਤਸ਼ਾਹ ਜੀ ਆਗਿਆ ਤਾਂ ਕਰੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਬਚਨ ਕਰਦੇ ਹਨ ਕਿ ਅਸੀਂ ਐਸਾ ਪੂਰਨਾ ਪਾਉਣਾ। ਸੋ ਇਸੇ ਵਾਸਤੇ ਸਾਡੀ ਖੇਡ ਦੇ ਵਿੱਚ ਤੁਸੀਂ ਵਿੱਚ ਨਾਉਣਾ ਕਰੋ, ਅਸੀਂ ਜੋ ਕੁਝ ਵੀ ਕਰ ਰਹੇ ਹਾਂ ਸਾਰਾ ਕੁਝ ਸਾਡੇ ਭਾਣੇ ਵਿੱਚ ਹੀ ਹੋ ਰਿਹਾ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਸਿੱਖਾਂ ਨੂੰ ਅਤੇ ਸਾਡੀ ਪਿਆਰੀ ਸੰਗਤ ਤੇ ਲੋਕੀ ਇਲਜ਼ਾਮ ਨਾ ਲਾਉਣ ਕਿ ਗੁਰੂ ਤੱਤੇ ਵਾਲੇ ਸੀ। ਪਹਿਲਾਂ ਸਾਡੀ ਜਿਹੜੀ ਸ਼ਹਾਦਤ ਹੈ ਦੁਨੀਆਂ ਦੇ ਵਿੱਚ ਮਿਸਾਲ ਕਾਇਮ ਕਰੇਗੀ ਕਿ ਜਿਹੜੀ ਅਸੀਂ ਸ਼ਾਂਤੀ ਦੇ ਸਹਿਤ ਅਸੀਂ ਸ਼ਹਾਦਤ ਦੇਣੀ ਵੀ ਜਾਣਦੇ ਹਾਂ, ਪਰ ਜਿਹੜਾ ਕੋਈ ਜ਼ੁਲਮ ਕਰਨੋਂ ਬਾਜ ਨਾ ਆਏ ਫਿਰ ਤਲਵਾਰ ਚੱਕ ਕਰਕੇ ਦੁਸ਼ਮਣ ਦੇ ਨਾਲ ਲੜ ਕੇ ਜ਼ੁਲਮ ਦਾ ਨਾਸ਼ ਕਰਨਾ ਵੀ ਜਾਣਦੇ ਹਾਂ। ਸੋ ਇਸੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ, ਕਿਉਂਕਿ ਜਿੰਨੇ ਵੀ ਭਗਤ ਸਾਹਿਬਾਨ ਸਨ ਉਹਨਾਂ ਨੇ ਫਿਰ ਸੰਸਾਰ ਅੱਗੇ ਆਪਣੀ ਜਿਹੜੀ ਕਲਾ ਪ੍ਰਗਟ ਕਰਕੇ ਵਿਖਾਈ। ਪਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹਨ, ਜਿਨ੍ਹਾਂ ਨੇ ਤਸੀਹੇ ਤਾਂ ਸਹਾਰ ਲਏ ਪਰ ਜਿਹੜੀ ਆਪਣੀ ਕਲਾ ਹੈ ਇਹ ਪ੍ਰਗਟ ਨਹੀਂ ਕਰਕੇ ਵਿਖਾਈ।
ਸਤ ਆਤਮਾ ਜਗ ਸਭ ਕਾ ਚੋ,
ਅਤੇ ਜਿਹੜੀ ਆਤਮਾ ਹੈ ਇਹ ਸਦਾ ਹੀ ਸੱਚੀ ਹੈ, ਕਿਉਂਕਿ ਜਿਹੜਾ ਸਾਡਾ ਸਰੀਰ ਹੈ ਇਹ ਸੰਗਰ ਜੀ ਨਾਸ਼ਵਾਨ ਹੈ, ਇਹ ਪੰਜਾਂ ਤੱਤਾਂ ਤੋਂ ਮਿਲਿਆ ਹੈ, ਕਾਇਆ ਕੱਚੀ, ਕੱਚਾ ਚੀਰ ਹੰਢਾਏ, ਚੀਰ ਕਹਿੰਦੇ ਨੇ ਕੱਪੜਾ, ਕਹਿੰਦੇ ਹਨ ਜਿਵੇਂ ਕੋਈ ਪੁਰਾਣਾ ਕੱਪੜਾ ਹੋਵੇ ਤੇ ਸਮਾਂ ਪੈ ਕਰਕੇ ਗਲ ਜਾਂਦਾ ਫਟ ਜਾਂਦਾ, ਉਸੇ ਤਰੀਕੇ ਦੇ ਨਾਲ ਇਹ ਸਾਡਾ ਸਰੀਰ ਹੈ। ਬਚਪਨ ਵੇਲੇ ਕਿੱਡਾਂ ਦਾ ਸਾਡਾ ਸਰੀਰ ਹੈ, ਜਵਾਨ ਵੇਲੇ ਕੁਝ ਹੋਰ ਹੋ ਜਾਂਦਾ, ਅੱਧ ਖੜ ਵੇਲੇ ਹੋਰ ਹੋ ਜਾਂਦਾ, ਬੁਢਾਪੇ ਵੇਲੇ ਕਿੱਦਾਂ ਦਾ ਹੋ ਜਾਂਦਾ। ਸੋ ਕਹਿਣ ਤੋਂ ਭਾਵ ਸਾਡਾ ਸਰੀਰ ਦੀ ਜਿਹੜੀ ਹਾਲਤ ਹੈ ਇਹ ਕਦੀ ਸਟੇਬਲ ਨਹੀਂ ਰਹਿੰਦੀ, ਇਹ ਕਦੀ ਇੱਕ ਸਮਾਨ ਨਹੀਂ ਰਹਿੰਦੀ। ਸੋ ਇਸੇ ਵਾਸਤੇ ਸਰੀਰ ਨੇ ਤਾਂ ਨਾਸ਼ ਹੋਣਾ ਹੀ ਹੋਣਾ। ਸੋ ਇਸੇ ਵਾਸਤੇ ਭਾਈ ਇਹ ਜਿਹੜਾ ਸੰਸਾਰ ਵੀ ਇੱਕ ਨਾ ਇੱਕ ਦਿਨ ਇਸਨੇ ਨਾਸ਼ ਹੋ ਜਾਣਾ ਹੈ, ਇਸੇ ਕਰਕੇ ਗੁਰੂ ਦੇ ਪਿਆਰੇ ਸਿੱਖ ਗੁਰੂ ਸਾਹਿਬਾਨ ਆਪਣੇ ਸਿੱਖਾਂ ਨੂੰ ਸਿੱਖਿਆ ਦਿੰਦੇ ਹਨ, ਭਾਈ ਇਸ ਸਰੀਰ ਦੇ ਨਾਲ ਮੋਹ ਨਾ ਕਰੋ, ਇਸ ਸਰੀਰ ਦੇ ਨਾਲ ਪਰਉਪਕਾਰ ਕਰੋ।
ਜਿਸ ਕੇ ਉਰ ਨਿਸ਼ਚੇ ਅਸ ਸਾਚੋ,
ਭਾਈ ਜਿਸ ਦੇ ਹਿਰਦੇ ਦੇ ਵਿੱਚ ਐਸਾ ਪੱਕਾ ਨਿਸ਼ਚਾ ਹੈ ਸੰਸਾਰ ਪ੍ਰਤੀ, ਸਰੀਰ ਪ੍ਰਤੀ ਅਤੇ ਸੰਸਾਰ ਦੇ ਨਾਸ਼ਵਾਨ ਜਿੰਨੇ ਵੀ ਪਦਾਰਥ ਹਨ ਉਹਨਾਂ ਨੂੰ ਨਿਸ਼ਚਾ ਹੈ ਕਿ ਇਹ ਅੱਜ ਨਾ ਕੱਲ ਜ਼ਰੂਰ ਨਾਸ਼ ਹੋ ਜਾਣਗੇ, ਪਰ ਰਾਜਾ ਜਿਹੜਾ ਰੱਬ ਦਾ ਨਾਮ ਹੈ ਇਹ ਸੱਚਾ ਹੈ, ਐਸੀ ਸੰਚ ਜੋ ਬਿਨਸਤ ਨਾਹੀ ਪਤ ਸੀਤੀ ਆਪਣੇ ਕਰ ਜਾਹੀ। ਸੋ ਭਾਈ ਜੇਕਰ ਇਕੱਠਾ ਹੀ ਕਰਨਾ ਹੈ ਤਾਂ ਜਿਹੜਾ ਰੱਬ ਦਾ ਨਾਮ ਧਨ ਹੈ ਇਸ ਨੂੰ ਇਕੱਠਿਆਂ ਕਰ।
ਸੋ ਨਾਨਾ ਤਤਵ ਪਰ ਫੁਰ ਨਾ ਕਰੇ ਨਾ,
ਅਤੇ ਸੋ ਨਾਨਾ ਤਵੰਗ ਕਹਿੰਦੇ ਹਨ, ਜਿਹੜਾ ਸੰਸਾਰ ਦੇ ਵਿੱਚ ਜਿੰਨੇ ਵੀ ਨਾਸ਼ਵਾਨ ਪਦਾਰਥ ਹਨ ਉਹਨਾਂ ਨਾਸ਼ਵਾਨ ਪਦਾਰਥਾਂ ਦੀ ਪ੍ਰਾਪਤੀ ਦਾ ਕਦੀ ਵੀ ਫੁਰਨਾ ਨਹੀਂ ਕਰਦੇ।
ਆਪਣ ਸਰੂਪ ਲਖੇ ਅਨਤਰੇ ਨਾ,
ਅਤੇ ਉਹ ਆਪਣਾ ਸਰੂਪ ਜਾਣਦੇ ਹਨ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜਿਨ੍ਹਾਂ ਨੇ ਆਪਣਾ ਮੂਲ ਸਰੂਪ ਪਛਾਣਿਆ ਹੈ ਸੋ ਉਹ ਭਾਈ ਜਿਹੜੀ ਦਵੈਤ ਹੈ ਉਸ ਨੂੰ ਧਾਰਦੇ ਨਹੀਂ ਹਨ।
ਅਸ ਸਵਾਮੀ ਨੇ ਸੋਚਨ ਜੋਗ,
ਐਸੇ ਜਗਤ ਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਦੇ ਤਾਂ ਬ੍ਰਹਮ ਗਿਆਨ ਦੇਣ ਵਾਲੇ, आप जी ने पिछले प्रसंगा विच सरवण कीता सी ना, जितनी देर तक दीन दुनिया दे वाली धन श्री गुरु अर्जन देव सचे पातशाह जी महाराज गुरुद्वारा श्री रामसर साहिब विखे सानू तारन वास्ते धन धन आदि श्री गुरु ग्रंथ साहिब सचे पातशाह जी की संरचना कर रहे सन ना, तां उस समय इतिहास कहिंदा इतिहास गवाह है सतगुरु सचे पातशाह जी आराम भी नहीं सी करदे। लगातार सतगुरु सचे पातशाह जी परपकार वास्ते लगे हुए सन ते भाई गुरदास जी ने बेनती की, पातशाह जी आप जी इतनी चिंता दे सहत क्यों हो, वेखो सारे संसार नू चिंता तो रहत करन वाले सतगुरु जी चिंता दे सहत हन, पर कादे वास्ते कादी चिंता, सतगुरु सचे पातशाह जी नू किन्नी परपकारी मूर्ति हन सतगुरु जी। ते भाई गुरदास जी दे ताई कहंदे हन, भाई गुरदास साहब जी असी इसे करके चिंता विच हां, यह कलयुग समा बड़ा भयानक है, सो कलयुग दे विच जिहड़ी मोह माया दा बड़ा पसारा है, मोह माया दे विच फस करके जिहड़ा जीव है पदार्थां दी प्राप्ति वास्ते काम क्रोध लोह मोहंकार तृष्णा दा शिकार हो करके बड़े भैड़े भैड़े कुकर्म कर लैंदा, सो जिन्हां दा जिहड़ा निपटारा है कई कई जूना भटक करके भी नहीं हुंदा। सो इसे वास्ते असी ऐसे निखिध तो निखिध कर्म करन वालियां दा भी भला चाहुंदे हां कि जिहड़ा भी धन धन श्री गुरु ग्रंथ साहिब सचे पातशाह जी दे पवित्र दर्शन कर लवेगा ना, निखिध तो निखिध कर्म करन वाला भी जिवें कि चार पाप श्री गुरु ग्रंथ साहिब सचे पातशाह जी दे विच हन कि चार पाप ए तो वध कोई हद हो ही नहीं सकदी पापां दी, ब्राह्मण कैली घात कंजकां अनचारी का तान फिटक फिटका कोड बदिया सदा सदा अभिमान, ये जेड़े चार बजर पाप हन इन्हां पापां तो वध कोई भी पाप नहीं हो सकदा। ब्राह्मण, ब्राह्मण तो भाव विद्वान बंदे दा कतल करना, विद्वान बंदे नूं मारना, क्योंकि संगत जी विद्वान बनाउणा पाठी सिंह पैदा करने अते रागी सिंह पैदा करने ढाडी कविशर कथावाचक पैदा करने संगत जी बड़ा औखा काम है, बड़ी विद्या पढ़नी पैंदी है। सो दुनियावी पढ़ाई तां लोकी कर लैंदे ने, पर जिहड़ी अध्यात्मिक पढ़ाई है संगतां नूं सीधे रस्ते पाउण वाली बड़ी मेहनत करनी पैंदी है। सो इसे वास्ते जिहड़ा पढ़े लिखे दा पढ़े लिखे ने नुकसान पहुंचाउंदा इहदा पाप सब तों वड्डा है, अते गऊ दी हत्या करनी, किसी बेदोशे नूं मारना, अपनी गुरु स्त्री दे नाल बेबचार मंद कर्म करना, अते अनचारी दा तान भाव वेसवा दा अते चरित्रहीन बंदे दे घरों कुछ लैके खाना, वे दीना की दोस्ती वे दीना का खान सिफती सार ना जाननी सदा वसै सैतान, ये चार वड्डे पाप ने। पर सतगुरु सचे पातशाह जी बचन करदे हन, कौन को कलंक रहे हो राम नाम लेत ही पतत पुनीत भए राम कहत ही। सो भाई असी एहो जे निखिध तो निखिध पापियां दा भी चाहुंदे हां उधार हो जाए, आखो सतनाम श्री
वाहिगुरु,
आखो जी सतनाम श्री
वाहिगुरु।
बस असी एहो चाहुंदे हां कि जेड़ा पापी धन श्री गुरु ग्रंथ साहिब सचे पातशाह जी दी शरण विच आ जाए अते शरदा भावना धार के भावनी भगत पाए, कौड़ी अगर भाग राखै ताहे गुर सर्ब निदान दान देत है। सो भाई निखिध तो निखिध कर्म वाला बड़ी श्रद्धा भावना दे नाल तुरकी बाणी धन धन श्री गुरु ग्रंथ साहिब सचे पातशाह जी दे दर्शन कर लवेगा ना, सो उंदा भी उधार हो जाएगा, खो सतनाम श्री
वाहिगुरु।
सो वेखो इन्नी परोपकारी सतगुरु सचे पातशाह जी महाराज। सो बाबा बुढ़ा साहब जी संगतां दे विच्चों विराग खत्म करन वास्ते विराग निवृत करन वास्ते सतगुरु सचे पातशाह जी दी महिमा संगतां नूं सरवण करवा रहे हन। कबीर, संत मोए क्या रोईऐ जो अपने ग्रह जाए, रोगो साकत बापरे जो हाडे हाड बकाए। हे भाई जेड़े ब्रह्म ज्ञानी हन संत महापुरख हन गुरु साहिबान हन, जन्म मरण दोहो मैं नाही जन परोपकारी आए, जी दान दे भगति लायन हर स्यों लैण मिलाए। सो भाई जो सतगुरु सचे पातशाह जी सारे जगत नूं तारन वाले हन, सो इन्हां वास्ते कादा रोना है, सो रोना पापियां वास्ते चाहीदा है जिन्हां ने एडा सोहना मनुखा जन्म रहण गवाई, सोए कै दिवस गवाया खाए, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਰੋਣਾ ਤੇ ਇਹਨਾਂ ਨੂੰ ਰੋਵੋ
ਕਿਰਪਾ ਤਿਨੋ ਉਧਰੇ ਬਹੁ ਲੋਗ
ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਜਿਹੜੇ ਪਾਤਰ ਬਣੇ ਹਨ ਸੋ ਉਹਨਾਂ ਨੇ ਆਪਣਾ ਵੀ ਪਾਰ ਉਤਾਰਾ ਕਰ ਲਿਆ ਆਪਣੇ ਸੰਗੀਆਂ ਦਾ ਵੀ ਪਾਰ ਉਤਾਰਾ ਕਰ ਲਿਆ ਆਪਣੀਆਂ 21 ਕੁੱਲਾਂ ਦਾ ਵੀ ਪਾਰ ਉਤਾਰਾ ਕਰ ਲਿਆ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਤੁਰਕੀ ਬਾਣੀ ਉਚਾਰੀ ਹੈ ਰਹਿੰਦੀ ਦੁਨੀਆਂ ਤੱਕ ਪੂਰੀ ਖਲਕਤ ਦਾ ਭਲਾ ਕਰਦੀ ਰਹੇਗੀ
ਪੂਰਬ ਪੁੰਨ ਫਲ ਕੋ ਪਾਏ
ਅਤੇ ਜੇਕਰ ਰੋਣਾ ਹੈ ਅਫਸੋਸ ਕਰਨਾ ਤਾਂ ਭਾਈ ਉਹਨਾਂ ਵਿਚਾਰੇ ਸਾਗਤਾਂ ਦੇ ਪ੍ਰਤੀ ਰੋਵੋ ਜੇਕਰ ਰੋਣਾ ਹੀ ਹੈ ਸਿਆਪੇ ਕਰਨੇ ਹੈ ਤਾਂ ਉਹਨਾਂ ਦੇ ਪ੍ਰਤੀ ਰੋਣਾ ਕਰੋ ਜਿਨ੍ਹਾਂ ਨੇ ਆਪਣੇ ਪਿਛਲੇ ਚੰਗੇ ਕਰਮਾਂ ਦੇ ਕਰਕੇ ਚੰਗੇ ਤਗੜੇ ਮੀਰ ਘਰਾਣੇ ਦੇ ਵਿੱਚ ਜਨਮ ਤਾਂ ਲੈ ਲਿਆ ਇੰਨੀ ਸੋਹਣੀ ਮਨੁੱਖਾ ਦੇਹ ਪ੍ਰਾਪਤ ਤਾਂ ਕਰ ਲਈ ਪਰ ਕਦੀ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਦੀ ਵੀ ਸਿਮਰਿਆ ਨਹੀਂ ਕਦੀ ਯਾਦ ਨਹੀਂ ਕੀਤਾ
ਭੋਗ ਵਿਸ਼ੇ ਜਦ ਚਲੇ ਗਵਾਏ
ਅਤੇ ਆਪਣੀ ਸੋਹਣੀ ਮਨੁੱਖਾ ਦੇਹ ਨੂੰ ਸੰਸਾਰ ਦੇ ਭੋਗ ਪਦਾਰਥਾਂ ਦੇ ਵਿੱਚ ਚੰਗੇ ਚੰਗੇ ਪਦਾਰਥ ਖਾਣ ਦੇ ਵਿੱਚ ਅਤੇ ਹੋਰ ਦੁਨਿਆਵੀ ਰਸਾਂ ਕਸਾਂ ਨੂੰ ਭੋਗਣ ਦੇ ਵਿੱਚ ਹੀ ਵਿਅਰਥ ਗਵਾ ਦਿੱਤਾ
ਭਗਤ ਨਾ ਯੋਗ ਨਾ ਗਿਆਨ ਵਿਰਾਗੇ
ਅਤੇ ਜਿਨ੍ਹਾਂ ਨੇ ਕਦੀ ਭਗਤੀ ਨਹੀਂ ਕੀਤੀ ਪ੍ਰਾਣੀ ਭਗਤਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰੋਣਾ ਤੇ ਇਹਨਾਂ ਨੂੰ ਰੋਵੋ ਜਿਨ੍ਹਾਂ ਨੇ ਭਗਤੀ ਨਹੀਂ ਕੀਤੀ ਸੋ ਸੰਗਤ ਜੀ ਭਗਤੀ ਵੀ 9 ਪ੍ਰਕਾਰ ਦੀ ਹੈ ਪ੍ਰੇਮਾ ਭਗਤੀ ਹੈ ਸਰਵਣ ਭਗਤੀ ਆਪ ਜੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਜੇ ਹੋਏ ਹੋ ਸਤਿਗੁਰਾਂ ਜੀ ਦਾ ਹਰ ਜਸ ਸਰਵਣ ਕਰ ਰਹੇ ਉਹਨੂੰ ਕੀ ਕਹਿੰਦੇ ਨੇ ਸਰਵਣ ਭਗਤੀ ਕੀਰਤਨ ਭਗਤੀ ਕੀਰਤਨ ਕਰਨਾ ਕੀਰਤਨ ਸਰਵਣ ਕਰਨਾ ਇਹ ਕੀਰਤਨ ਭਗਤੀ ਹੈ ਸਿਮਰਨ ਭਗਤੀ ਆਪਣਾ ਪਰਸਨਲ ਨਿਤਨੇਮ ਕਰਨਾ ਵਾਹਿਗੁਰੂ ਵਾਹਿਗੁਰੂ ਸਿਮਰਨਾ ਇਹ ਸੰਗਤ ਜੀ ਸਿਮਰਨ ਭਗਤੀ ਹੈ ਸੋ ਅੱਗੇ ਸਖਾ ਭਗਤੀ ਹੈ ਜੋ ਬਾਬਾ ਮਰਦਾਨਾ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਰਹਿ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ ਰਹੀ ਇਹ ਕੀ ਹੈ ਸਖਾ ਭਗਤੀ ਤੇ ਦਾਸਾ ਭਗਤੀ ਗੁਰੂ ਘਰ ਦੇ ਆਪਣੇ ਆਪ ਨੂੰ ਦਾਸ ਜਾਣਨਾ ਸੰਗਤਾਂ ਦੇ ਦਾਸ ਜਾਣਨਾ ਸੁਸੀ ਤਰੀਕੇ ਦੇ ਨਾਲ ਸੰਗਤ ਜੀ 9 ਪ੍ਰਕਾਰ ਦੀਆਂ ਭਗਤੀਆਂ ਹਨ ਸੋ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੇ ਭਗਤੀ ਨਹੀਂ ਕੀਤੀ ਤੇ ਜਿਨ੍ਹਾਂ ਨੇ ਯੋਗ ਨਹੀਂ ਕਮਾਇਆ ਹੁਣ ਯੋਗ ਕੀ ਹੈ ਰੇ ਮਨ ਇਹ ਬਿਦ ਯੋਗ ਕਮਾਓ ਸਿੰਘੇ ਸਾਚ ਅਕਪਟ ਕੰਠਲਾ ਧਿਆਨ ਵਿਭੂਤ ਚੜਾਓ ਯੋਗ ਕੀ ਹੈ ਯੋਗਾਸ ਚਿੱਤ ਬ੍ਰਿਤੀ ਨਿਰੋਧਾ ਆਪਣੇ ਚਿੱਤ ਦੀਆਂ ਬਿਰਤੀਆਂ ਸੰਕਲਪਾਂ ਵਿਕਲਪਾਂ ਨੂੰ ਰੋਕ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦਾ ਧਿਆਨ ਧਾਰਨ ਇਹੋ ਹੀ ਯੋਗ ਹੈ ਇਸੇ ਤਰੀਕੇ ਦੇ ਨਾਲ ਜਿਨ੍ਹਾਂ ਨੇ ਗਿਆਨ ਪ੍ਰਾਪਤ ਨਹੀਂ ਕੀਤਾ ਸੋ ਜਿਨ੍ਹਾਂ ਨੇ ਭਗਤੀ ਨਹੀਂ ਕੀਤੀ ਜਿਨ੍ਹਾਂ ਨੇ ਯੋਗ ਨਹੀਂ ਧਾਰਿਆ ਯੋਗ ਨਾਮ ਜੁੜਨ ਦਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਧਿਆਨ ਜੋੜਨਾ ਸੋ ਉਹਨਾਂ ਨੂੰ ਹੀ ਗਿਆਨ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੇ ਗਿਆਨ ਦੀ ਪ੍ਰਾਪਤੀ ਵੀ ਨਹੀਂ ਕੀਤੀ ਅਤੇ ਜਿਨ੍ਹਾਂ ਨੂੰ ਕਦੀ ਵਿਰਾਗ ਵੀ ਨਹੀਂ ਆਇਆ ਸੋ ਭਾਈ ਜਿਨ੍ਹਾਂ ਨੂੰ ਕਦੀ ਵਿਰਾਗ ਨਹੀਂ ਆਇਆ ਉਹਨਾਂ ਨੂੰ ਰੋਣਾ ਕਰੋ
ਸੇ ਸੋਚਨ ਕੇ ਯੋਗ ਕੋ ਭਾਗੇ
ਐਸੇ ਜਿਹੜੇ ਪ੍ਰਾਣੀ ਹਨ ਜਿਨ੍ਹਾਂ ਨੇ ਆਪਣਾ ਮਨੁੱਖਾ ਜਨਮ ਗਵਾ ਦੇਣਾ ਕੀਤਾ ਅਤੇ ਉਹ ਖੋਟੇ ਭਾਗਾਂ ਵਾਲੇ ਹੋ ਗਏ
ਨਰ ਤਨ ਜਿਨੋ ਅਕਾਰਤ ਖੋਵਾ
ਅਤੇ ਜਿਨ੍ਹਾਂ ਨੇ ਸੋਹਣਾ ਮਨੁੱਖਾ ਸਰੀਰ ਪ੍ਰਾਪਤ ਕਰਕੇ ਵਿਅਰਥ ਹੀ ਗਵਾ ਦੇਣਾ ਕੀਤਾ ਕਹਿਣ ਤੋਂ ਭਾਵ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਸੋ ਭਾਈ ਸਾਰਾ ਕੁਝ ਪਤਾ ਹੈ ਪਰ ਕਿਹੜੀ ਚੀਜ਼ ਬਾਰੇ ਨਹੀਂ ਪਤਾ ਮਰਨਾ ਸੋ ਭਾਈ ਮਰਨਾ ਤਾਂ ਹੈ ਤੇ ਭਗਤ ਕਬੀਰ ਜੀ ਬੜਾ ਪਿਆਰਾ ਸ਼ਬਦ ਉਚਾਰਦੇ ਹਨ ਕਬੀਰ ਇਹੋ ਤਨ ਜਾਹੇਗਾ ਸਕੋ ਤਾਂ ਲੇ ਬਹੋਰ ਨਾਂਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ ਸੋ ਭਾਈ ਅੱਜ ਨਹੀਂ ਤੇ ਕੱਲ ਕਿਸੇ ਨੇ ਜਾਣਾ ਜ਼ਰੂਰ ਹੈ ਪਰ ਇਹ ਜਿਹੜਾ ਮਨੁੱਖਾ ਜਨਮ ਹੈ ਇਹ ਜਿਹੜੇ ਸਰੀਰ ਹੈ ਸਰੀਰ ਦੇ ਨਾਲ ਸੰਬੰਧਿਤ ਜਿਹੜੇ ਪਦਾਰਥ ਹਨ ਇਸੇ ਲੋਕ ਦੇ ਤੱਕ ਹੀ ਸੀਮਤ ਰਹਿ ਜਾਣੇ ਨੇ ਹੁਣ ਸਾਡੇ ਇੱਥੋਂ ਦੀ ਕਰੰਸੀ ਕਦੇ ਦੂਸਰੇ ਦੇਸ਼ਾਂ ਵਿੱਚ ਨਹੀਂ ਚੱਲਦੀ ਤਾਂ ਸੰਗਤ ਜੀ ਇਹ ਮਾਤ ਲੋਕ ਦੀ ਕਰੰਸੀ ਇਹ ਮਾਤ ਲੋਕ ਦੇ ਪਦਾਰਥ ਪਰਲੋਕ ਦੇ ਵਿੱਚ ਕਿਵੇਂ ਚੱਲਣਗੇ ਪਰਲੋਕ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਬਚਨ ਕਰ ਰਹੇ ਹਨ ਕਿ ਨਾਮ ਨਾਮ ਹੀ ਸਭ ਤੋਂ ਸ੍ਰੇਸ਼ਟ ਹੈ ਰਾਮ ਸਿਮਰ ਪਛਤਾਹੇਗਾ ਮਨ ਪਾਪੀ ਜੀਅਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਹੇਗਾ ਸੋ ਭਾਈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਵਾਹਿਗੁਰੂ ਨੂੰ ਸਿਮਰਨਾ ਕਰ ਅੱਜ ਨਹੀਂ ਤੇ ਕੱਲ ਤੂੰ ਚਲੇ ਜਾਣਾ ਸੋ ਭਾਈ ਜਿਨ੍ਹਾਂ ਨੇ ਕਦੀ ਵੀ ਨਾਮ ਨੂੰ ਨਹੀਂ ਸੰਭਾਲਿਆ ਸੋ ਭਾਈ ਉਹਨਾਂ ਨੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਦਿੱਤਾ
ਸਤਨਾਮ ਨੇ ਸਿਮਰਨ ਹੋਵਾ
ਅਤੇ ਜਿਨ੍ਹਾਂ ਨੇ ਕਦੀ ਵੀ ਆਪਣੀ ਰਚਨਾ ਤੋਂ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਨਹੀਂ ਕਰਨਾ ਕੀਤਾ ਜਿਨ੍ਹਾਂ ਨੇ ਕਦੀ ਵੀ ਵਾਹਿਗੁਰੂ 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 ਵਾਹਿਜੀਓ ਜਿਨ੍ਹਾਂ ਨੇ ਕਦੀ ਵੀ ਆਪਣੇ ਰਸਨਾ ਤੋਂ ਵਾਹਿਗੁਰੂ ਨੂੰ ਕਦੀ ਸਿਮਰਿਆ ਹੀ ਨਹੀਂ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਰੋਣਾ ਹੈ ਤੇ ਇਹਨਾਂ ਪਾਪੀਆਂ ਨੂੰ ਰੋਵੋ
ਫਾਸੀ ਪਰੇ ਗਏ ਜਮ ਲੋਗ
ਅਤੇ ਅੰਤਾਂ ਨੂੰ ਸਿਮਰਨ ਭਜਨ ਦਇਆ ਨਹੀਂ ਕੀਨੀ ਤਉ ਮੁਖ ਚੋਟਾਂ ਖਾਹੇਗਾ ਜੋ ਜਮ ਆਏ ਕੇਸ ਗਹਿ ਪਟਕੈ ਤਾ ਦਿਨ ਕਿਸ਼ਨਾ ਵਸਾਹੇਗਾ ਹੇ ਭਾਈ ਕਦੀ ਵੀ ਦਇਆ ਨਹੀਂ ਕੀਤੀ ਜੀਆਂ ਤੇ ਕਦੀ ਵੀ ਕਿਸੇ ਤੇ ਰਹਿਮ ਨਹੀਂ ਕੀਤਾ ਲੋੜਵੰਦ ਦੀ ਸਹਾਇਤਾ ਨਹੀਂ ਕੀਤੀ ਆ ਜਿਵੇਂ ਸੰਗਤ ਜੀ ਮੈਨ ਮੇਡ ਫਲੱਡ ਆਇਆ ਸੋ ਹੁਣ ਜਿੱਥੇ ਗੁਰਦੁਆਰਾ ਸ਼੍ਰੋਮਣੀ ਕਮੇਟੀ ਅਤੇ ਸਮੂਹ ਹੋਰ ਸਿੱਖ ਜਥੇਬੰਦੀਆਂ ਸੋ ਜਿਨ੍ਹਾਂ ਦੇ ਵਿੱਚੋਂ ਅਕਾਲ ਅਕੈਡਮੀ ਦੇ ਜਿੰਨੇ ਵੀ ਅਦਾਰੇ ਹਨ ਅਤੇ ਕਲਗੀਧਰ ਟਰੱਸਟ ਬੜੂ ਸਾਹਿਬ ਇਤਿਹਾਦਕ ਧਾਰਮਿਕ ਸੰਸਥਾਵਾਂ ਆਦਿ ਗੁਰੂ ਰੂਪ ਸੰਗਤਾਂ ਦੇ ਸਹਿਯੋਗ ਦੇ ਸਦਕਾ ਹੜ੍ਹ ਪ੍ਰਭਾਵਿਤ ਸਾਡੇ ਭੈਣ ਭਰਾਵਾਂ ਦੀ ਲੱਕ ਬੰਨ ਕਰਕੇ ਸੇਵਾ ਕਰ ਰਹੇ ਹਨ ਸੋ ਭਾਈ ਆਪ ਸਰਬੱਤ ਸੰਗਤਾਂ ਦਾ ਸਹਿਯੋਗ ਸਦਕਾ ਹੀ ਸਾਰੇ ਕਾਰਜ ਹੋ ਰਹੇ ਹਨ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸੋ ਇਸੇ ਵਾਸਤੇ ਸੰਗਤ ਜੀ ਆਪਣੀ ਦਸਾਂ ਨੌਵਾਂ ਦੀ ਕਿਰਤ ਕਮਾਈ ਦੇ ਵਿੱਚੋਂ ਤਨ ਮਨ ਧਨ ਕਰਕੇ ਸੇਵਾ ਕਰਕੇ ਲਾਹਾ ਪ੍ਰਾਪਤ ਕਰੋ ਕਿਉਂਕਿ ਇਹ ਵਡਿਆਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਹੀ ਦਿੱਤੀ ਹੈ ਸੋ ਵੇਖੋ ਰਾਸ਼ਨ ਮਹਿੰਗੇ ਹੋ ਜਾਣੇ ਨੇ ਪਾਣੀ ਮਹਿੰਗਾ ਹੋ ਜਾਣਾ ਪਰ ਵੇਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਟਿੱਚਰ ਮੂਲਾ ਥੜਿੰਦੋ ਜਿੱਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨਮਾਲ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਡਿਆਈ ਖਾਲਸੇ ਨੂੰ ਦਿੱਤੀ ਹੈ ਇਸੇ ਵਾਸਤੇ ਸੰਗਤ ਜੀ ਵੱਧ ਤੋਂ ਵੱਧ ਸਹਿਯੋਗ ਦੇਣਾ ਕਰੋ ਸੋ ਜਿਤਨੇ ਵੀ ਭੈਣ ਭਰਾ ਇਸ ਹੜ੍ਹ ਪ੍ਰਭਾਵਿਤ ਏਰੀਏ ਵਿੱਚ ਰਹਿੰਦੇ ਹਨ ਸੋ ਭਾਈ ਜਿੰਨੇ ਵੀ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਹਨ ਵਿਦੇਸ਼ਾਂ ਦੇਸ਼ਾਂ ਦੀ ਸੰਗਤ ਹੈ ਸੋ ਭਾਈ ਜ਼ਰੂਰ ਆਪਣੀ ਦਸਾਂ ਨੌਵਾਂ ਦੀ ਕਿਰਤ ਕਮਾਈ ਦੇ ਵਿੱਚੋਂ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਾਬਤਾ ਕਾਇਮ ਕਰੋ ਅਤੇ ਕਲਗੀਧਰ ਟਰੱਸਟ ਬੜੂ ਸਾਹਿਬ ਦਾਸ ਸੰਗਤ ਜੀ ਇਸ ਪਵਿੱਤਰ ਸੰਸਥਾ ਦਾ ਹਜ਼ੂਰੀ ਕਥਾਵਾਚਕ ਵੀ ਹੈ ਸੋ ਇਸ ਵਾਸਤੇ ਆਪ ਸਰਬੱਤ ਸੰਗਤਾਂ ਵੱਧ ਤੋਂ ਵੱਧ ਇਹਨਾਂ ਜਥੇਬੰਦੀਆਂ ਦਾ ਹੱਕ ਦੇ ਵਿੱਚ ਆ ਕਰਕੇ ਵੱਧ ਤੋਂ ਵੱਧ ਇਹਨਾਂ ਜਥੇਬੰਦੀਆਂ ਦੇ ਨਾਲ ਜੁੜ ਕਰਕੇ ਹੜ੍ਹ ਪ੍ਰਭਾਵਿਤ ਸਾਡੇ ਭਰਾਵਾਂ ਦੀ ਭੈਣਾਂ ਦੀ ਮਦਦ ਕਰੀਏ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਭਾਈ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ ਇਹੋ ਭਾਈ ਸਾਰਿਆਂ ਤੋਂ ਸਰਵ ਸ੍ਰੇਸ਼ਟ ਸੇਵਾ ਤੇ ਪਾਤਸ਼ਾਹ ਜੀ ਬਚਨ ਕਰਦੇ ਹਨ ਜਿਨ੍ਹਾਂ ਨੇ ਕਦੀ ਦਇਆ ਨਹੀਂ ਕੀਤੀ ਰਹਿਮ ਨਹੀਂ ਕੀਤਾ ਲੋੜਵੰਦਾਂ ਦੀ ਕਦੀ ਸਹਾਇਤਾ ਨਹੀਂ ਕੀਤੀ ਤੇ ਅੰਤਾਂ ਨੂੰ ਫਿਰ ਜਿਹੜੀ ਜਮਾਂ ਦੀ ਫਾਸੀ ਆ ਉਹਨਾਂ ਦੇ ਗਲ ਦੇ ਵਿੱਚ ਪੈ ਜਾਂਦੀ ਹੈ ਤੇ ਫਿਰ ਜਮ ਲੋਕ ਨੂੰ ਜਾਂਦੇ ਹਨ ਪਾਪੀ ਲੋਕ
ਸੋ ਮੂਰਖ ਸੋਚਨ ਕੇ ਜੋਗ
ਐਸੇ ਜਿਹੜੇ ਮੂਰਖ ਪ੍ਰਾਣੀ ਹਨ ਉਹੀ ਇਹ ਸੋਚਣ ਦੇ ਯੋਗ ਹਨ
ਮਰ ਕਰ ਬਹੁ ਜੋਨੀ ਪਰਮਾਵੇ
ਅਤੇ ਜਦੋਂ ਮਰਦੇ ਹਨ ਫਿਰ ਬਹੁਤ ਸਾਰੀਆਂ ਜੋਨਾਂ ਦੇ ਵਿੱਚ ਭ੍ਰਮਣ ਕਰਦੇ ਹਨ
ਕਰੇ ਪਾਪ ਕੈ ਨਰਕ ਸਿਧਾਵੇ
ਅਤੇ ਜਿਹੜੇ ਪਾਪ ਇਹਨਾਂ ਨੇ ਮਾਤ ਲੋਕ ਤੇ ਕੀਤੇ ਹਨ ਸੋ ਉਹਨਾਂ ਦੇ ਪਾਪਾਂ ਦੀ ਸਜ਼ਾ ਹੈ ਇਹ ਫਿਰ ਪ੍ਰਲੋਕ ਦੇ ਵਿੱਚ ਨਰਕਾਂ ਦੇ ਵਿੱਚ ਭੋਗਦੇ ਹਨ
ਜਿਨ ਕਬੋ ਸਤ ਸੰਗ ਨਾ ਕਰੇ
ਭਾਈ ਜਿਨ੍ਹਾਂ ਨੇ ਕਦੀ ਵੀ ਸਤ ਸੰਗਤ ਨਹੀਂ ਕੀਤੀ ਸੋ ਸੰਗਤ ਜੀ ਸਤ ਸੰਗਤ ਦੇ ਵਿੱਚ ਹਾਜ਼ਰ ਹੋਣਾ ਸਤ ਸੰਗਤ ਦੀ ਹਾਜ਼ਰੀ ਭਰਨੀ ਸਾਰਿਆਂ ਤੋਂ ਸ੍ਰੇਸ਼ਟ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਤ ਮਰਿਆਦਾ ਦੇ ਵਿੱਚ ਬੜੇ ਪਿਆਰੇ ਬਚਨ ਕਰਦੇ ਹਨ। ਗੁਰਸਿੱਖ ਰਹਿਤ ਸੁਨੋ ਮੇਰੇ ਮੀਤ, ਉੱਠ ਪ੍ਰਭਾਤ ਕਰੇ ਹਿਤ ਚੀਤ, ਵਾਹਿਗੁਰੂ ਪੁੰਨ ਮੰਤਰ ਹੈ ਜਾਪ, ਕਰ ਇਸ਼ਨਾਨ ਪੜੇ ਜਪ ਜਾਪ। ਹੇ ਭਾਈ, ਜਦੋਂ ਅੰਮ੍ਰਿਤ ਵੇਲੇ ਉੱਠਦੇ ਹੋ, ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋ, ਤਾਂ ਭਾਈ ਵਾਹਿਗੁਰੂ ਕਹਿ ਕੇ ਉੱਠੋ ਅਤੇ ਜਿੰਨੀ ਦੇਰ ਤੱਕ ਆਪ ਜੀ ਸਰੀਰ ਦੀ ਕਿਰਿਆ ਸੋਧਦੇ ਹੋ, ਇਸ਼ਨਾਨ ਪਾਨ ਕਰਨ ਹੀ ਲੈਂਦੇ, ਉਨੀ ਦੇਰ ਤੱਕ ਵਾਹਿਗੁਰੂ 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 ਜਪਦੇ ਰਹੋ। ਕਿਉਂਕਿ ਸਾਡੇ ਸਵਾਸਾਂ ਦਾ ਕੋਈ ਪਤਾ ਨਹੀਂ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹੋ ਆਵੇ ਕੇ ਨਾ ਆਵੇ ਰਾਮ। ਤੇ ਫਿਰ ਇਸ਼ਨਾਨ ਕਰਨ ਤੋਂ ਬਾਅਦ ਚੌਂਕੜਾ ਮਾਰ ਕਰਕੇ ਕਰ ਇਸ਼ਨਾਨ ਪੜੇ ਜਪ ਜਾਪ, ਫਿਰ ਪੰਜਾਂ ਬਾਣੀਆਂ ਦਾ ਨਿਤਨੇਮ ਕਰੇ। ਸੋ ਇੱਥੇ ਸੰਗਤ ਜੀ, ਜਿਹੜੀਆਂ ਸੰਗਤਾਂ ਬਾਣੀ ਪੜਨੀਆਂ ਨਹੀਂ ਜਾਣਦੀਆਂ, ਇਹਨਾਂ ਨੇ ਸ਼ੰਕਾ ਨਹੀਂ ਕਰਨਾ ਕਿ ਸਾਡਾ ਕੀ ਬਣੇਗਾ। ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਹਨ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜਿਆ ਅਨਪੜਿਆ ਪਰਮ ਗਤ ਪਾਵੈ। ਸੋ ਭਾਈ, ਜਿਹੜੀਆਂ ਸੰਗਤਾਂ ਬਾਣੀ ਨਹੀਂ ਪੜਨਾ ਜਾਣਦੀਆਂ, ਤਾਂ ਉਹ ਭਾਈ ਗੁਰੂ ਘਰ ਜਾ ਕਰਕੇ ਪੰਜਾਂ ਬਾਣੀਆਂ ਦਾ ਨਿਤਨੇਮ ਸਰਵਣ ਕਰਨ, ਅਤੇ ਜਾਂ ਸਵਾ ਘੰਟਾ ਸਵੇਰੇ ਸਵਾ ਘੰਟਾ ਸ਼ਾਮ ਨੂੰ ਮੂਲ ਮੰਤਰ ਦੀ ਮਾਲਾ ਅਤੇ ਵਾਹਿਗੁਰੂ ਮੰਤਰ ਦੀ ਜਿਹੜੀ ਮਾਲਾ ਹੈ ਇਹ ਜ਼ਰੂਰ ਜਪਣ ਸਵਾ ਘੰਟੇ ਤੱਕ। ਸੋ ਇਸੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤਾਂ ਫਰਮਾਉਂਦੇ ਹਨ, ਤੇ ਅਗਲਾ ਬਚਨ ਕੀ ਕਰਦੇ ਹਨ, ਦਰਸ਼ਨ ਕਰੇ ਮੇਰਾ ਪੁੰਨ ਆਏ। ਨਿਤਨੇਮ ਕਰਨ ਤੋਂ ਬਾਅਦ ਫਿਰ ਮੇਰਾ ਆ ਕੇ ਦਰਸ਼ਨ ਕਰਨ, ਅਦਬ ਸਿਉ ਬੈਠ ਗੁਰ ਹਿਤ ਚਿੱਤ ਲਾਏ, ਤੇ ਮੇਰੀ ਸੰਗਤ ਵਿੱਚ ਬੜੇ ਅਦਬ ਸਤਿਕਾਰ ਦੇ ਸਹਿਤ ਬੈਠਣ, ਤੇ ਬੜੇ ਪ੍ਰੇਮ ਦੇ ਸਹਿਤ ਬਾਣੀ ਸਰਵਣ ਕਰਨ, ਹਰ ਜਸ ਸਰਵਣ ਕਰਨ, ਤਾਂ ਹੀ ਉਹਨਾਂ ਦੀ ਜਿਹੜੀ ਮਨੁੱਖਾ ਦੇਹ ਹੈ ਸਫਲੀ ਹੋਣਾ ਕਰੇਗੀ। ਕਿਉਂਕਿ ਸੰਗਤ ਦੇ ਵਿੱਚ ਵੀ ਸੰਗਤ ਜੀ ਉਂਗੂ ਚੁੰਗੂ ਤੇ ਸੁੰਗੂ। ਸੋ ਸੁੰਗੂ ਕਿਹੜੇ ਹੁੰਦੇ ਹਨ? ਜਿਹੜੇ ਵੇਖਦੇ ਰਹਿੰਦੇ ਹਨ ਕਿਹੜਾ ਆਇਆ ਕਿਹੜਾ ਨਹੀਂ, ਕਿੰਨੇ ਕਿਹੜੇ ਕੱਪੜੇ ਪਾਏ ਕਿੰਨੇ ਕਿਹੜੇ। ਸੋ ਉਂਗੂ ਕਿਹਨੂੰ ਕਹਿੰਦੇ ਹਨ? ਜਿਹੜਾ ਨੁਕਸੀ ਲੱਭਦਾ ਫਿਰਦਾ, ਗ੍ਰੰਥੀ ਸਿੰਘ ਨੇ ਕਿਹੜੀ ਗਲਤੀ ਕੀਤੀ ਹੈ, ਅਤੇ ਰਾਗੀ ਨੇ ਕਿਹੜੀ ਗਲਤੀ ਕੀਤੀ ਹੈ, ਕਥਾਵਾਚਕ ਨੇ ਕਿਹੜੀ ਗਲਤੀ ਕੀਤੀ ਹੈ, ਤੇ ਉਹਦਾ ਵੀਕ ਪੁਆਇੰਟ ਹੀ ਲੱਭਣਾ। ਸੋ ਸੰਗਤ ਜੀ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਅਕਾਲ ਪੁਰਖ ਵਾਹਿਗੁਰੂ ਹੀ ਅਭੁੱਲ ਹੈ, ਉਸ ਨੂੰ ਕਦੇ ਨਹੀਂ ਭੁੱਲਦਾ। ਇਹ ਜਿਹੜਾ ਪ੍ਰਾਣਧਾਰੀ ਜੀਵ ਹੈ ਇਹ ਤਾਂ ਭੁੱਲਣ ਹਾਰ ਹੈ। ਅਤੇ ਚੁੰਗੂ ਕੀ ਹੈ? ਜੋ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦਾ ਪਵਿੱਤਰ ਹਰ ਜਸ ਸਰਵਣ ਕਰਦਾ, ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਮੁੱਚੇ ਹਰ ਜਸ ਨੂੰ ਸਰਵਣ ਕਰਕੇ ਧਾਰਨ ਕਰਦਾ, ਭਾਵ ਨਾਮ ਰਸ ਲੈ ਕੇ ਜਾਂਦਾ। ਸੁਸੀ ਤਰੀਕੇ ਦੇ ਨਾਲ ਪਾਤਸ਼ਾਹ ਜੀ ਸਾਡੇ ਤਾਂ ਸਮਝਾਉਂਦੇ ਹਨ ਕਿ ਸਤ ਸੰਗਤ ਕਿੰਨੀ ਜ਼ਰੂਰੀ ਹੈ। ਜਿਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਤੇ ਜਿਹੜੇ ਕਦੇ ਸਤ ਸੰਗਤ ਨਹੀਂ ਕਰਦੇ, ਉਹਨਾਂ ਨੂੰ ਸਤਿਗੁਰੂ ਜੀ ਕੀ ਕਹਿੰਦੇ ਹਨ? ਤ੍ਰਿਗ ਜੀਵੇ ਤ੍ਰਿਗ ਜੀ ਵਾਸ। ਸੋ ਸੰਗਤ ਜੀ, 100 ਵਾਰ ਕਿਸੇ ਨੂੰ ਫਿੱਟੇ ਮੂੰਹ ਕਹਿ ਦਈਏ ਨਾ, ਤਾਂ ਇੱਕ ਲਾਹਣਤ ਬਣਦੀ ਹੈ, ਤੇ 100 ਲਾਹਣਤਾਂ ਪਾ ਦਈਏ ਤਾਂ ਉਸਦਾ ਇੱਕ ਤ੍ਰਿਗ ਬਣਦਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਜੋ ਸਤ ਸੰਗਤ ਨਹੀਂ ਕਰਦੇ, ਸੋ ਭਾਈ ਉਹਨਾਂ ਦੇ ਜੀਵਨ ਉੱਪਰ ਤ੍ਰਿਗਾਕਾਰ ਹੈ। ਸੋ ਜਿਹੜੇ ਸਤ ਸੰਗਤ ਨਹੀਂ ਕਰਦੇ, ਉਹ ਹੀ ਸੋਚਣ ਦੇ ਯੋਗ ਹਨ, ਉਹਨਾਂ ਦੇ ਮਰਨ ਉੱਪਰ ਅਫਸੋਸ ਹੈ।
ਗੁਰ ਸ਼ਰਧਾ ਉਰ ਜਿਨ ਕੇ ਨਾਏ ਨਾ,
ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰਾਂ ਜੀ ਦੇ ਪ੍ਰਤੀ ਸ਼ਰਧਾ ਨਹੀਂ ਹੈ।
ਕ੍ਰਿਸ਼ਨਾ ਤੇ ਮਨ ਬਰਜੇ ਉਜਾਏ ਨਾ,
ਜਿਨ੍ਹਾਂ ਨੇ ਦੁਨਿਆਵੀ ਪਦਾਰਥਾਂ ਦਾ ਲੋਭ ਤੋਂ ਅੱਗੇ ਜਾ ਕਰਕੇ ਜਿਹੜੀ ਤ੍ਰਿਸ਼ਨਾ ਦਾ ਰੂਪ ਧਾਰਨ ਕਰ ਲਿਆ ਹੈ, ਜਿਨ੍ਹਾਂ ਨੇ ਤ੍ਰਿਸ਼ਨਾ ਨੂੰ ਕਦੀ ਰੋਕਿਆ ਹੀ ਨਹੀਂ।
ਗੁਣ ਤਜ ਅਵਗੁਣ ਸੰਗ੍ਰਹਿ ਕਰੇ,
ਜਿਨ੍ਹਾਂ ਨੇ ਕਦੀ ਵੀ ਸ਼ੁਭ ਗੁਣ ਧਾਰਨ ਨਹੀਂ ਕੀਤੇ, ਅਵਗੁਣ ਹੀ ਇਕੱਠੇ ਕੀਤੇ ਹਨ।
ਇਹ ਸੋਚਣ ਕੇ ਜੋਗ ਜੇ ਮਰੇ,
ਐਸੇ ਹੀ ਪ੍ਰਾਣੀ ਸੋਚਣ ਦੇ ਯੋਗ ਨੇ, ਇਹਨਾਂ ਨੂੰ ਹੀ ਰੋਣਾ ਬਣਦਾ ਹੈ, ਇਹਨਾਂ ਨੂੰ ਪਿਟਣਾ ਤੇ ਸਿਆਪਾ ਬੰਨਾ ਪੈਂਦਾ ਹੈ। ਸੋ ਜਿਹੜੇ ਰੱਬ ਦਾ ਨਾਮ ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਵਿੱਤਰ ਸੱਚਖੰਡ ਗਮਨ ਵਾਸਤੇ ਕਾਹਦਾ ਅਫਸੋਸ ਕਰਨਾ ਭਾਈ? ਉਹੀ ਜੋਤ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਵਿੱਚ ਜਗਮਗਾ ਰਹੀ ਹੈ, ਤੇ ਰਹਿੰਦੀ ਦੁਨੀਆਂ ਤੱਕ ਸਾਨੂੰ ਤਾਰਦੀ ਰਹੇਗੀ। ਸੋ ਸੰਗਤ ਜੀ, ਇੱਥੇ ਵਿਚਾਰਾਂ ਦੀ ਸਮਾਪਤੀ ਹੈ।